SBS Radio.
ਹਾਜ਼ਰੀਨ, ਹਰ ਮਹੀਨੇ ਸਾਡੇ ਨਾਲ ਗਗਨ ਚੀਮਾ ਜੀ ਜੁੜਦੇ ਹਨ, ਜੋ ਕਿ ਬਾਇਲਿੰਗੁਅਲ ਹੈਲਥ ਐਜੂਕੇਟਰ ਹਨ ਮਲਟੀਕਲਚਰਲ ਸੈਂਟਰ ਫੋਰ ਵਿਮੈਨਸ ਹੈਲਥ ਵਿਖੇ। ਮੈਂ ਜ਼ਰੂਰ ਮਾਫ਼ੀ ਮੰਗਲਾਂ ਆਪਣੇ ਸਰੋਤਿਆਂ ਤੋਂ, ਥੋੜ੍ਹੀ ਜਿਹੀ ਸਾਡੇ ਤੋਂ ਗਲਤੀ ਹੋ ਗਈ ਕਿ ਫਰਵਰੀ ਦੇ ਮਹੀਨੇ ਵਿੱਚ ਅਸੀਂ ਇਹਨਾਂ ਦਾ ਰੈਗੂਲਰ ਸੈਗਮੈਂਟ ਨਹੀਂ ਸੀ ਚਲਾ ਸਕੇ, ਪਰ ਉਸ ਗਲਤੀ ਦੀ ਪੂਰਤੀ ਅੱਜ ਅਸੀਂ ਕਰਨ ਲੱਗੇ ਹਾਂ। ਅਤੇ ਇਹ ਵੀ ਦੱਸ ਦੇਵਾਂ ਕਿ ਮਾਰਚ ਦੇ ਮਹੀਨੇ ਦਾ ਅਗਲਾ ਸੈਗਮੈਂਟ ਵੀ ਅਸੀਂ ਦਸਤੂਰ ਮੁਤਾਬਿਕ ਮਾਰਚ ਦੇ ਅਖੀਰਲੇ ਮੰਗਲਵਾਰ ਨੂੰ ਵੀ ਜ਼ਰੂਰ ਸੁਣਾਵਾਂਗੇ। ਪਰ ਸਭ ਤੋਂ ਪਹਿਲਾਂ ਜੀ, ਗਗਨ ਜੀ, ਬੜਾ ਨਿੱਘਾ ਤੇ ਗੁੜਾ ਸਵਾਗਤ ਹੈ ਤੁਹਾਡਾ SBS ਪੰਜਾਬੀ ਪ੍ਰੋਗਰਾਮ ਵਿੱਚ।
ਸਤਿ ਸ੍ਰੀ ਅਕਾਲ ਜੀ ਮਨਪ੍ਰੀਤ ਜੀ, ਥੈਂਕ ਯੂ, ਔਰ ਸਤਿ ਸ੍ਰੀ ਅਕਾਲ ਸਭ ਸਰੋਤਿਆਂ ਨੂੰ।
ਤੁਹਾਡੇ ਕੋਲੋਂ ਵੀ ਮਾਫ਼ੀ ਮੰਗ ਲਈ ਹੈ ਜੀ ਕਿ ਵਿਹਲੇ ਸਿਰ ਅਸੀਂ ਇਹ ਰਿਕਾਰਡਿੰਗ ਨਹੀਂ ਸੀ ਕਰ ਪਾਏ, ਪਰ ਚਲੋ ਇੱਕ ਅੱਧਾ ਹਫ਼ਤਾ ਹੀ ਅਸੀਂ ਲੇਟ ਹੋਏ ਹਾਂ। ਅਤੇ ਅੱਜ ਅਸੀਂ ਗੱਲਬਾਤ ਕਰਨੀ ਹੈ ਗਰਭਕਾਲ ਦੌਰਾਨ ਜਿਹੜੀ ਔਰਤਾਂ ਨੇ, ਉਹ ਤਾਂ ਸਾਰਿਆਂ ਨੂੰ ਪਤਾ ਹੈ ਕਿ ਉਹਨਾਂ ਦਾ ਵਜ਼ਨ ਵੱਧਦਾ ਹੈ, ਪਰ ਇਹ ਵਜ਼ਨ ਕਿੰਨੀ ਛੇਤੀ ਵੱਧਣਾ ਚਾਹੀਦਾ ਹੈ ਅਤੇ ਕਿੰਨਾ ਕੁ ਵੱਧਣਾ ਚਾਹੀਦਾ ਹੈ?
ਸੋ ਸਿਹਤਮੰਦ ਮਾਤਰਾ ਵਿੱਚ ਜਿਹੜਾ ਭਾਰ ਵਧਣਾ ਹੈ, ਉਹ ਸਿਹਤਮੰਦ ਗਰਭ ਅਤੇ ਸਿਹਤਮੰਦ ਬੱਚੇ ਲਈ ਬਹੁਤ ਜ਼ਰੂਰੀ ਹੁੰਦਾ ਹੈ। ਅਤੇ ਇਸ ਦਾ ਕੋਈ ਖਾਸ ਅੰਕੜੇ ਹੈਗੇ ਨੇ, ਉਹ ਮੈਂ ਤੁਹਾਨੂੰ ਦੱਸਾਂਗੀ ਅੱਗੇ ਜਾ ਕੇ। ਪਰ ਗਰਭਵਤੀ ਔਰਤ ਦਾ ਜਿਹੜਾ ਵਧਿਆ ਹੋਇਆ ਭਾਰ ਹੈਗਾ, ਉਹ ਉਹਦੇ ਇੱਕ ਫਾਇਦੇ ਕੀ ਹੁੰਦੇ ਨੇ ਕਿ ਔਰਤ ਦਾ ਆਪਣੀ ਸਿਹਤ ਲਈ ਲਾਹੇਵੰਦ ਹੁੰਦਾ ਉਹ ਵਧਿਆ ਹੋਇਆ ਭਾਰ, ਅਤੇ ਬੱਚੇ ਦੇ ਵਾਧੇ ਵਿੱਚ ਵੀ ਇਹ ਭਾਰ ਮਦਦ ਕਰਦਾ ਹੈ। ਔਰ ਔਰਤ ਦੇ ਸਰੀਰ ਨੂੰ ਦੁੱਧ ਪਿਲਾਉਣ ਲਈ ਵੀ ਇਹ ਵਾਧੂ ਭਾਰ ਤਿਆਰ ਕਰਦਾ ਹੈ ਉਸਨੂੰ। ਸੋ ਅੰਕੜਿਆਂ ਵਿੱਚ ਦੇਖਿਆ ਗਿਆ ਕਿ ਜ਼ਿਆਦਾਤਰ ਔਰਤਾਂ ਲਈ ਗਰਭ ਦੇ ਦੌਰਾਨ ਵਾਧੂ ਭਾਰ ਦੀ ਜਿਹੜੀ ਸਿਹਤਮੰਦ ਮਾਤਰਾ ਹੁੰਦੀ ਹੈ, ਉਹ ਹੈਗੀ ਹੈ 11.5 ਤੋਂ 16 ਕਿਲੋਗ੍ਰਾਮ ਹੁੰਦੀ ਹੈ।
ਠੀਕ ਹੈ।
ਜੇਕਰ ਗਰਭਵਤੀ ਹੋਣ ਤੋਂ ਪਹਿਲਾਂ ਔਰਤ ਦਾ ਭਾਰ ਆਮ ਨਾਲੋਂ ਘੱਟ ਜਾਂ ਵੱਧ ਹੋਵੇ, ਜਾਂ ਜੇਕਰ ਉਮਰ 17 ਸਾਲ ਤੋਂ ਘੱਟ ਹੋਵੇ, ਜਾਂ ਜੇਕਰ ਗਰਭ ਵਿੱਚ 2 ਜਾਂ 3 ਬੱਚੇ ਹੋਣ, ਤਾਂ ਫਿਰ ਭਾਰ ਵਧਾਉਣ ਦੀ ਜਿਹੜੀ ਸਹੀ ਮਾਤਰਾ ਹੈ ਉਸ ਪ੍ਰਤੀ GP ਜਾਂ ਮਿਡ ਵਾਈਫ ਨਾਲ ਗੱਲ ਕਰ ਲੈਣੀ ਚਾਹੀਦੀ ਹੈ। ਪਰ ਜ਼ਿਆਦਾਤਰ ਜਿਹੜਾ ਹੈਗਾ 11.5 ਤੋਂ 16 ਕਿਲੋਗ੍ਰਾਮ ਦਾ ਹੁੰਦਾ ਹੈ। ਸੋ ਉਸ ਸਪੈਸ਼ਲ ਸਥਿਤੀਆਂ ਨੇ ਜਿਹੜੀਆਂ, ਉਹ ਸਲਾਹ GP ਔਰ ਮਿਡ ਵਾਈਫ ਸਲਾਹ ਦੇ ਦੇਵੇ ਕਿ ਕਿੰਨਾ ਭਾਰ ਇਸ ਸਥਿਤੀਆਂ ਵਿੱਚ ਵਧਣਾ ਚਾਹੀਦਾ ਹੈ। ਔਰ ਕਈ ਔਰਤਾਂ ਨੂੰ ਇਹ ਸੋਚ ਕੇ ਪਰੇਸ਼ਾਨੀ ਹੋ ਸਕਦੀ ਹੈ ਕਿ 11.5 ਤੋਂ 16 ਕਿਲੋ ਭਾਰ ਜਿਹੜਾ ਹੈਗਾ ਉਹ ਵਧਣਾ ਬਹੁਤ ਜ਼ਿਆਦਾ ਲੱਗਦਾ ਕਈ ਔਰਤਾਂ ਨੂੰ। ਬੱਚੇ ਦੇ ਜਨਮ ਤੋਂ ਮਗਰੋਂ ਇਹ ਕਿਵੇਂ ਘਟੇਗਾ, ਇਹ ਥੋੜੀ ਪਰੇਸ਼ਾਨੀ ਹੋ ਸਕਦੀ ਹੈ। ਪਰ ਸਰਪ੍ਰਾਈਜ਼ਿੰਗ ਗੱਲ ਇਹ ਹੈ ਕਿ ਇਸ ਭਾਰ ਵਿੱਚੋਂ ਸਿਰਫ 2.5 ਤੋਂ 3 ਕਿਲੋ ਹੀ ਚਰਬੀ ਹੁੰਦੀ ਹੈ। ਬਾਕੀ ਵਧਿਆ ਹੋਇਆ ਜਿਹੜਾ ਭਾਰ ਹੁੰਦਾ ਹੈ ਉਹ ਬੱਚੇ ਦਾ ਭਾਰ ਹੁੰਦਾ ਹੈ, ਜਾਂ ਪਲੇਸੈਂਟਾ ਦਾ ਭਾਰ ਹੁੰਦਾ ਹੈ, ਜਾਂ ਖੂਨ ਅਤੇ ਫਲੂਇਡ ਹੁੰਦਾ ਹੈ। ਸੋ ਸਰੀਰ ਵਾਧੂ ਐਨਰਜੀ ਦੇਣ ਲਈ ਚਰਬੀ ਜਮ੍ਹਾਂ ਕਰਦਾ ਹੈ, ਜਿਸ ਦੀ ਗਰਭ ਅਤੇ ਦੁੱਧ ਪਿਲਾਉਣ ਲਈ ਲੋੜ ਪਵੇਗੀ। ਸੋ ਚੰਗੀ ਤਰ੍ਹਾਂ ਖਾਣ ਅਤੇ ਸਰਗਰਮ ਰਹਿਣ ਨਾਲ ਹੌਲੀ ਹੌਲੀ ਆਪੇ ਹੀ ਆਮ ਭਾਰ ਤੱਕ ਵਾਪਸ ਆਉਣ ਵਿੱਚ ਮਦਦ ਮਿਲ ਸਕਦੀ ਹੈ। ਔਰ ਦੁੱਧ ਪਿਲਾਉਣ ਨਾਲ ਵੀ ਜਲਦੀ ਹੀ ਭਾਰ ਘਟਾਉਣ ਵਿੱਚ ਵੀ ਮਦਦ ਮਿਲ ਸਕਦੀ ਹੈ। ਸੋ ਇਹ ਪਰੇਸ਼ਾਨੀ ਨਹੀਂ ਕਰਨੀ ਚਾਹੀਦੀ ਕਿ 11.5 ਤੋਂ 16 ਕਿਲੋ ਦਾ ਭਾਰ ਕੁਛ ਜ਼ਿਆਦਾ ਮਾਤਰਾ ਲੱਗਦਾ ਹੈ।
ਠੀਕ ਹੈ, ਠੀਕ ਹੈ ਜੀ। ਅਤੇ ਦੇਖੋ, ਅਕਸਰ ਇਹ ਕਿਹਾ ਜਾਂਦਾ ਹੈ ਕਿ ਹੁਣ ਗਰਭਵਤੀ ਔਰਤ ਜਿਹੜੀ ਹੈ ਉਹ ਇੱਕ ਜੀ ਲਈ ਨਹੀਂ ਸਗੋਂ 2 ਜੀਆਂ ਵਾਸਤੇ ਖਾ ਰਹੀ ਹੈ, ਕਿ ਇਹ ਸੱਚ? ਕਿਸ ਮਾਤਰਾ ਵਿੱਚ ਖਾਣਾ ਖਾਣਾ ਚਾਹੀਦਾ ਹੈ, ਕਿਸ ਕਿਸਮ ਦਾ ਖਾਣਾ ਖਾਣਾ ਚਾਹੀਦਾ?
ਸੋ ਇਹ ਆਮ ਕਰਕੇ ਬਿਲਕੁਲ ਕਿਹਾ ਜਾਂਦਾ ਹੈ ਕਿ ਗਰਭਵਤੀ ਔਰਤਾਂ ਨੂੰ ਡਬਲ ਖਾਣਾ ਚਾਹੀਦਾ ਹੈ, ਦੂਰਾ ਖਾਣਾ ਚਾਹੀਦਾ ਹੈ। ਪਰ ਇਹ ਥੋੜਾ ਜਿਹਾ ਜ਼ਿਆਦਾ ਹੀ ਕਿਹਾ ਜਾਂਦਾ ਹੈ, ਦੂਰਾ ਖਾਣ ਦੀ ਜ਼ਰੂਰਤ ਨਹੀਂ ਹੁੰਦੀ। ਸਾਰੇ ਜਿਹੜੇ ਵੀ ਆਪਣੇ ਇੰਪੋਰਟੈਂਟ ਤੱਤ ਨੇ ਉਹਨਾਂ ਨੂੰ ਥੋੜ੍ਹਾ ਥੋੜ੍ਹਾ ਵਧਾਉਣ ਨਾਲ ਹੀ ਫਰਕ ਪੈ ਜਾਂਦਾ ਹੈ। ਥੋੜ੍ਹਾ ਥੋੜ੍ਹਾ ਵਧਾ ਕੇ ਹੀ ਉਹ 11.5 ਤੋਂ 16 ਕਿਲੋ ਭਾਰ ਵੱਧ ਸਕਦਾ ਹੈ ਐਂਡ ਵਿੱਚ। ਸੋ ਕੁਝ ਕੁ ਜਿਹੜੀਆਂ ਮੁੱਖ ਗੱਲਾਂ ਨੇ, ਜਿਹੜੀਆਂ ਪੌਸ਼ਟਿਕ ਤੱਤ ਮੁੱਖ ਤੌਰ 'ਤੇ ਸਿਹਤਮੰਦ ਬੱਚੇ ਲਈ ਜ਼ਰੂਰੀ ਹਨ, ਉਹ ਹੈ ਨੇ ਜਿਵੇਂ ਸਬਜ਼ੀਆਂ ਅਤੇ ਫਲਾਂ ਤੋਂ ਜਿਵੇਂ ਆਪਾਂ ਨੂੰ ਫੋਲੇਟ ਅਤੇ ਵਿਟਾਮਿਨ ਸੀ ਮਿਲਦਾ ਹੈ, ਅਨਾਜ ਜਿਸ ਤੋਂ ਕਾਰਬੋਹਾਈਡਰੇਟ ਅਤੇ ਫਾਈਬਰ ਮਿਲਦਾ ਹੈ, ਦੁੱਧ ਜਾਂ ਦੁੱਧ ਤੋਂ ਬਣੀਆਂ ਚੀਜ਼ਾਂ ਕੈਲਸ਼ੀਅਮ ਅਤੇ ਵਿਟਾਮਿਨ ਡੀ ਦਿੰਦੀਆਂ ਹਨ, ਅਤੇ ਪ੍ਰੋਟੀਨ ਅਤੇ ਆਇਰਨ ਲਈ ਦਾਲਾਂ ਜਾਂ ਮੀਟ ਖਾਣਾ ਚਾਹੀਦਾ ਹੈ, ਅਤੇ ਤੇਲਾਂ ਤੋਂ ਆਪਾਂ ਨੂੰ ਓਮੇਗਾ 3 ਮਿਲਦੇ ਆ। ਸੋ ਇਹ 5 ਜਿਹੜੇ ਤੱਤ ਨੇ ਇਹ ਜ਼ਰੂਰੀ ਨੇ। ਥੋੜ੍ਹੇ ਥੋੜ੍ਹੇ ਇਹਨਾਂ ਨੂੰ ਥੋੜ੍ਹੀ ਥੋੜ੍ਹੀ ਇਹਨਾਂ ਦੀ ਮਾਤਰਾ ਵਧਾਉਣ ਨਾਲ ਭਾਰ ਵਧਣਾ ਸ਼ੁਰੂ ਹੋ ਜਾਏਗਾ। ਔਰ ਇਹ ਵੀ ਧਿਆਨ ਰੱਖਣ ਦੀ ਗੱਲ ਹੈ ਕਿ ਭਾਰ ਕਿੰਨੀ ਛੇਤੀ ਵੱਧਦਾ ਹੈ।
ਸੋ ਗਗਨ, ਤੁਸੀਂ ਪੰਜ ਕਿਸਮ ਦੇ ਖਾਣੇ ਦੱਸੇ ਹਨ, ਇਹਨਾਂ ਦਾ ਜ਼ਰਾ ਹੋਰ ਖੁਲਾਸਾ ਕਰੋ ਜੀ, ਕਿਸ ਕਿਸਮ ਦੇ ਖਾਣੇ ਨੇ, ਕਿਤਨਾ ਕੁ ਖਾਣਾ ਚਾਹੀਦਾ?
ਸੋ ਇਸ ਜਿਹੜੇ ਜ਼ਰੂਰੀ ਤੱਤ ਨੇ ਇਹਨਾਂ ਦਾ ਕੁਝ ਕੁ ਤੱਤਾਂ ਦਾ ਮੈਂ ਵਿਸਥਾਰ ਨਾਲ ਇੱਥੇ ਵਿਚਾਰ ਕਰਦੇ ਹਾਂ ਕਿ ਇੱਕ ਤਾਂ ਪਹਿਲਾ ਹੈਗਾ ਫੋਲੇਟ ਔਰ ਫੋਲਿਕ ਐਸਿਡ। ਫੋਲੇਟ ਇੱਕ ਵਾਈਟਮਿਨ ਹੈ ਜੋ ਮਾਂ ਅਤੇ ਬੱਚੇ ਲਈ ਸਿਹਤਮੰਦ ਖੂਨ ਅਤੇ ਟਿਸ਼ੂਜ਼ ਬਣਾਉਣ ਵਿੱਚ ਮਦਦ ਕਰਦਾ ਹੈ। ਗਰਭਵਤੀ ਔਰਤ ਨੂੰ ਸਿਹਤਮੰਦ ਖਾਣੇ ਦੇ ਨਾਲ ਨਾਲ ਵਾਧੂ ਫੋਲਿਕ ਐਸਿਡ ਟੈਬਲੇਟਸ ਲੈਣ ਦੀ ਲੋੜ ਹੁੰਦੀ ਹੈ। ਗਰਭਵਤੀ ਹੋਣ ਤੋਂ ਪਹਿਲਾਂ ਅਤੇ ਗਰਭ ਦੇ ਪਹਿਲੇ ਕੁਝ ਹਫ਼ਤਿਆਂ ਦੌਰਾਨ ਵਾਧੂ ਫੋਲਿਕ ਐਸਿਡ ਬਹੁਤ ਹੀ ਜ਼ਰੂਰੀ ਹੁੰਦਾ ਹੈ, ਕਿਉਂਕਿ ਇਹ ਨਿਊਰਲ ਟਿਊਬ ਡਿਫੈਕਟਸ ਬੱਚੇ ਦੇ ਵਿੱਚ ਜਿਹੜੇ ਵੇਖੇ ਜਾਂਦੇ ਨੇ ਉਹਨਾਂ ਨੂੰ ਬਚਾਉਣ ਵਿੱਚ ਮਦਦ ਕਰਦਾ ਔਰ ਉਹਨਾਂ ਦੀ ਉਹਨਾਂ ਨੂੰ ਘਟਾਉਣ ਵਿੱਚ ਮਦਦ ਕਰਦਾ ਹੈ। ਜਿਹੜੇ ਨਿਊਰਲ ਟਿਊਬ ਡਿਫੈਕਟਸ ਇਹ ਜਨਮ ਤੋਂ ਹੀ ਵੇਖੇ ਜਾਣ ਵਾਲੇ ਨੁਕਸ ਹੁੰਦੇ ਨੇ ਜੋ ਬੱਚੇ ਦੇ ਦਿਮਾਗ ਅਤੇ ਰੀੜ੍ਹ ਦੀ ਹੱਡੀ ਦੇ 'ਤੇ ਅਸਰ ਕਰਦੇ ਹਨ। ਫੋਰ ਐਗਜ਼ਾਮਪਲ ਸਪਾਈਨਾ ਬਾਇਫਿਡਾ ਇੱਕ ਨਿਊਰਲ ਟਿਊਬ ਡਿਫੈਕਟ ਹੈ। ਸੋ ਜਣੇਪੇ ਤੋਂ ਪਹਿਲਾਂ ਰੋਜ਼ਾਨਾ ਮਲਟੀਵਾਈਟਮਿਨ ਵਾਧੂ ਫੋਲਿਕ ਐਸਿਡ ਦੇ ਸਕਦਾ ਹੈ। ਕੁਝ ਔਰਤਾਂ ਨੂੰ ਹੋਰ ਵੀ ਜ਼ਿਆਦਾ ਫੋਲਿਕ ਐਸਿਡ ਦੀ ਲੋੜ ਹੁੰਦੀ ਹੈ, ਸੋ GP ਜਾਂ ਮਿਡਵਾਈਫ ਨਾਲ ਗੱਲ ਕਰਕੇ ਸਹੀ ਮਾਤਰਾ ਲੈ ਲੈਣੀ ਚਾਹੀਦੀ ਹੈ। ਹਾਲਾਂਕਿ ਮਲਟੀਵਾਈਟਮਿਨ ਵਾਧੂ ਫੋਲਿਕ ਐਸਿਡ ਦੇਣਗੇ, ਪਰ ਆਪਣੇ ਭੋਜਨ ਤੋਂ ਫੋਲੇਟ ਲੈਣਾ ਔਰ ਫੋਲਿਕ ਐਸਿਡ ਲੈਣਾ ਵੀ ਜ਼ਰੂਰੀ ਆ। ਗੂੜੇ ਹਰੇ ਪੱਤਿਆਂ ਵਾਲੀਆਂ ਸਬਜ਼ੀਆਂ ਜ਼ਿਆਦਾਤਰ ਜਿੱਦਾਂ ਬਰੋਕਲੀ, ਹਰੇ ਮਟਰ, ਮੇਥੀ, ਸਰੋਂ ਦਾ ਸਾਗ, ਗੋਭੀ ਜਾਂ ਟਮਾਟਰ ਜਾਂ ਸ਼ਕਰਗੰਦੀ ਅਤੇ ਮੱਕੀ ਵਰਗੀਆਂ ਸਬਜ਼ੀਆਂ ਵਿੱਚ ਵਧੇਰੇ ਫੋਲਿਕ ਐਸਿਡ ਹੁੰਦਾ ਹੈ
ਜੀ।
ਔਰ ਜ਼ਿਆਦਾਤਰ ਦਾਲਾਂ ਇੰਕਲੂਡਿੰਗ ਰਾਜਮਾ ਅਤੇ ਛੋਲੇ ਇਹਨਾਂ ਨਾਲ ਇਹਨਾਂ ਵਿੱਚ ਵੀ ਫੋਲਿਕ ਐਸਿਡ ਮਿਲਦਾ ਹੈ। ਔਰ ਸੰਤਰੇ ਜਾਂ ਸੰਤਰੇ ਦਾ ਜੂਸ ਜਾਂ ਗ੍ਰੇਪ ਫਰੂਟ ਔਰ ਖਰਬੂਜੇ ਵਰਗੇ ਫਲਾਂ ਵਿੱਚ ਵੀ ਫੋਲਿਕ ਐਸਿਡ ਦੀ ਮਾਤਰਾ ਵਧੇਰੇ ਹੁੰਦੀ ਹੈ।
ਗਗਨ, ਇੱਕ ਸਵਾਲ ਪੁੱਛ ਲਾਂ, ਤੁਸੀਂ ਕਹਿ ਰਹੇ ਹੋ ਕਿ ਇਹਨਾਂ ਚੀਜ਼ ਖਾਸ ਕਰ ਸਾਗ, ਸਰੋਂ ਦੇ ਸਾਗ ਦੀ ਵੀ ਗੱਲ ਕੀਤੀ ਹੈ, ਮੇਥੀ ਵਗੈਰਾ ਦੀ ਗੱਲ ਕੀਤੀ ਹੈ, ਜਿਸ ਤਰ੍ਹਾਂ ਅਸੀਂ ਪਕਾਉਂਦੇ ਹਾਂ ਰਿਝ ਰਿਝ ਕੇ, ਕੀ ਉਸ ਵਿੱਚ ਉਹ ਪੌਸ਼ਟਿਕ ਆਹਾਰ ਬਚਦਾ ਹੈ ਜਿਹੜਾ ਫੋਲਿਕ ਐਸਿਡ ਵਾਲਾ, ਕਿ ਅਸੀਂ ਉਹ ਪਕਾ ਪਕਾ ਕੇ ਉਸਨੂੰ ਖਤਮ ਕਰ ਦਿੰਦੇ ਹਾਂ?
ਕੁਛ ਪਰਸੈਂਟੇਜ ਉਹਦਾ ਜ਼ਰੂਰ ਲੂਜ਼ ਹੁੰਦਾ ਹੈ, ਪਰ ਆਪਾਂ ਨੂੰ ਮੈਂ ਹਮੇਸ਼ਾ ਹੀ ਕਹਿੰਦੀ ਹਾਂ ਕਿ ਟ੍ਰੈਡੀਸ਼ਨਲ ਖਾਣਾ ਆਪਾਂ ਨੂੰ ਅੱਛਾ ਲੱਗਦਾ ਜਿਵੇਂ ਆਪਾਂ ਟ੍ਰੈਡੀਸ਼ਨਲ ਖਾਂਦੇ ਆਏ ਹਾਂ, ਸੋ ਸਮਥਿੰਗਸ ਬੈਟਰ ਦੈਨ ਨਥਿੰਗ। ਜੇ ਤੁਸੀਂ ਉਹਨੂੰ ਉਹਦਾ ਜ਼ਿਆਦਾ ਅਸਰ ਲੈਣਾ ਚਾਹੁੰਦੇ ਹੋ ਔਰ ਯੂ ਡੋਂਟ ਮਾਇੰਡ ਦ ਟੇਸਟ ਕਿ ਥੋੜ੍ਹਾ ਜਿਹਾ ਘੱਟ ਪਕਾ ਕੇ ਖਾ ਲਿਆ ਜਾਵੇ ਤਾਂ ਠੀਕ ਹੈ, ਅਦਰਵਾਈਜ਼ ਜੇ ਤੁਹਾਨੂੰ ਸਵਾਦ ਲੱਗਦਾ ਆ ਵੀ ਪੂਰਾ ਰਿਝਾ ਕੇ ਹੀ ਸਵਾਦ ਲੱਗਦਾ ਹੈ, ਸੋ ਕੁਛ ਕੁ ਪਰਸੈਂਟੇਜ ਹੀ ਉਹਦੇ ਵਿੱਚੋਂ ਬਿਲਕੁਲ ਮਰ ਜਾਏਗੀ, ਅਦਰਵਾਈਜ਼ ਕਾਫੀ ਪਰਸੈਂਟੇਜ ਫਿਰ ਵੀ ਉਸ ਖਾਣੇ ਵਿੱਚੋਂ ਮਿਲਦੀ ਆਏਗੀ। ਸੋ ਇਟਸ ਜਸਟ ਲਾਈਕ ਅ ਬੈਲੈਂਸ, ਜੇ ਤੁਹਾਨੂੰ ਅੱਛਾ ਲੱਗਦਾ ਟੇਸਟ ਵਜੋਂ, ਜੇ ਤੁਸੀਂ ਕਹਿੰਦੇ ਹੋ ਕਿ ਮੈਂ ਟੇਸਟ ਕੰਪਰੋਮਾਈਜ਼ ਨਹੀਂ ਕਰ ਸਕਦੀ, ਦੈਨ ਵੈਲ ਐਂਡ ਗੁੱਡ, ਤੁਸੀਂ ਐਟਲੀਸਟ ਖਾਓ ਜ਼ਰੂਰ।
ਠੀਕ ਹੈ ਜੀ।
ਸੋ ਨੈਕਸਟ ਹੈਗਾ ਆਇਰਨ, ਜਿਹੜਾ ਇੰਪੋਰਟੈਂਟ ਤੱਤ ਹੈਗਾ ਜਿਹਨੂੰ ਆਪਾਂ ਲੋਹਾ ਵੀ ਕਹਿੰਦੇ ਹਾਂ, ਇਹ ਹੈਗਾ ਜਿਹੜਾ ਖੂਨ ਦੇ ਲਾਲ ਕਣ ਜਿਹੜੇ ਹੁੰਦੇ ਨੇ ਰੈੱਡ ਬਲੱਡ ਸੈਲਸ ਉਹਨਾਂ ਨੂੰ ਬਣਾਉਣ ਵਿੱਚ ਮਦਦ ਕਰਦਾ ਹੈ। ਬੱਚੇ ਤੱਕ ਆਕਸੀਜਨ ਅਤੇ ਆਇਰਨ ਪਹੁੰਚਾਉਂਦੇ ਹਨ ਇਹ ਰੈੱਡ ਬਲੱਡ ਸੈਲਸ। ਸੋ ਇਹ ਜ਼ਰੂਰੀ ਹੈ ਕਿ ਪੈਦਾ ਹੋਣ ਦੇ ਸਮੇਂ ਬੱਚੇ ਕੋਲ ਆਇਰਨ ਦੀ ਚੰਗੀ ਸਪਲਾਈ ਹੋਵੇ। ਜਿੰਨੀ ਆਇਰਨ ਦੀ ਮਾਤਰਾ ਨਾਲ ਉਹ ਪੈਦਾ ਹੁੰਦਾ ਹੈ ਬੱਚਾ, ਉਸਦੇ ਜੀਵਨ ਦੇ ਪਹਿਲੇ 6 ਮਹੀਨੇ ਤੱਕ ਉਹ ਆਇਰਨ ਚੱਲਦਾ ਹੈ। ਸੋ ਆਇਰਨ ਦੇ ਕੁਝ ਚੰਗੇ ਸਾਧਨ ਹਨ, ਜਿਵੇਂ ਸਭ ਤੋਂ ਵਧੀਆ ਸਾਧਨ ਜਿਹੜਾ ਹੈਗਾ ਉਹ ਮੀਟ ਹੈ, ਖਾਸ ਕਰਕੇ ਰੈੱਡ ਮੀਟ। ਫਿਰ ਵੈਜੀਟੇਰੀਅਨਸ ਲਈ ਦਾਲਾਂ ਇੰਕਲੂਡਿੰਗ ਰਾਜਮਾ ਅਤੇ ਛੋਲੇ ਹੈ ਨੇ, ਛਿਲਕੇ ਸਮੇਤ ਆਟੇ ਵਾਲੀ ਰੋਟੀ ਜਾਂ ਵਧੇਰੇ ਛਿਲਕੇ ਵਾਲਾ ਸੀਰੀਅਲ ਜਾਂ ਦਲੀਆ, ਸੁਕਾਏ ਗਏ ਫਲ ਜਿਵੇਂ ਕਿ ਖਜੂਰ ਜਾਂ ਖੁਰਮਾਨੀ ਅਤੇ ਹਰੀਆਂ ਸਬਜ਼ੀਆਂ। ਸੋ ਇਹ ਸਾਰਿਆਂ ਵਿੱਚੋਂ ਆਪਾਂ ਨੂੰ ਆਇਰਨ ਦਾ ਤੱਤ ਜ਼ਿਆਦਾ ਮਿਲ ਸਕਦਾ ਹੈ। ਫਿਰ ਵਿਟਾਮਿਨ ਸੀ ਦਾ ਕਾਫੀ ਰੋਲ ਹੈ ਔਰ ਇਹ ਵਿਟਾਮਿਨ ਸੀ ਤੇ ਆਇਰਨ ਦਾ ਜਿਹੜਾ ਰੋਲ ਹੈ ਉਹ ਇਕੱਠੇ ਹੀ ਵਿਚਾਰ ਕੀਤਾ ਜਾਂਦਾ ਹੈ, ਕਿਉਂਕਿ ਆਇਰਨ ਦੀ ਐਬਜ਼ੋਰਪਸ਼ਨ ਵਿੱਚ ਵਿਟਾਮਿਨ ਸੀ ਮਦਦ ਕਰਦਾ ਹੈ, ਖਾਸ ਕਰਕੇ ਜਿਹੜੀਆਂ ਅਨਾਜ ਜਾਂ ਸਬਜ਼ੀਆਂ ਤੇ ਫਲਾਂ ਤੋਂ ਪ੍ਰਾਪਤ ਕੀਤਾ ਗਿਆ ਜਿਹੜਾ ਆਇਰਨ ਹੈ। ਸੋ ਵੈਜੀਟੇਰੀਅਨ ਮਾਵਾਂ ਜਦੋਂ ਆਇਰਨ ਤੇ ਵੈਜੀਟੇਰੀਅਨ ਸੋਰਸਿਸ ਖਾਣ ਤਾਂ ਨਾਲ ਵਿਟਾਮਿਨ ਸੀ ਵਾਲੇ ਭੋਜਨ ਖਾਣ ਨਾਲ ਆਇਰਨ ਦਾ ਅਸਰ ਜ਼ਿਆਦਾ ਹੋ ਜਾਏਗਾ। ਸੋ ਕੁਛ ਤਰੀਕੇ ਦੱਸ ਦੇਵਾਂ, ਜਿਵੇਂ ਕਿ ਆਪਾਂ ਕਣਕ ਦੀ ਰੋਟੀ ਤੇ ਦਾਲ ਦੇ ਨਾਲ ਜੇ ਟਮਾਟਰ ਦੀ ਚਟਨੀ ਖਾ ਲਈਏ, ਸੋ ਜਿਵੇਂ ਆਪਾਂ ਘਰਾਂ ਵਿੱਚ ਪੁਦੀਨੇ ਦੀ ਚਟਨੀ ਬਣਾਉਂਦੇ ਹਾਂ, ਉਹਦੇ ਵਿੱਚ ਥੋੜ੍ਹਾ ਜਿਹਾ ਟਮਾਟਰ ਜ਼ਿਆਦਾ ਪਾਈਏ, ਔਰ ਫਿਰ ਜਿਵੇਂ ਦਾਲ ਰੋਟੀ ਆਪਾਂ ਖਾਂਦੇ ਹਾਂ ਤੇ ਨਾਲ ਉਹ ਚਟਨੀ ਜੇ ਰੱਖ ਲਈ ਜਾਵੇ, ਤਾਂ ਜਿਹੜਾ ਆਇਰਨ ਦਾਲ ਰੋਟੀ ਵਿੱਚੋਂ ਮਿਲੇਗਾ ਤੇ ਟਮਾਟਰ ਜਿਹੜਾ ਮਿਲੇਗਾ ਚਟਨੀ ਵਿੱਚੋਂ ਉਹ ਰਲ ਕੇ ਜਿਹੜਾ ਹੈ ਨਾ ਉਹ ਵਿਟਾਮਿਨ ਸੀ ਟਮਾਟਰ ਵਿੱਚੋਂ ਜਿਹੜਾ ਉਹ ਆਇਰਨ ਐਬਜ਼ੋਰਬ ਕਰਦਾ ਹੈਗਾ।
ਠੀਕ ਹੈ ਜੀ।
ਸੋ ਦੂਜਾ ਨੁਕਤਾ ਇਹ ਹੈ ਕਿ ਆਪਾਂ ਖਾਣ ਤੋਂ ਬਾਅਦ ਕੌਫੀ ਜਾਂ ਚਾਹ ਜਿਹੜੀ ਪੀਂਦੇ ਹਾਂ ਉਹ ਐਟਲੀਸਟ 2-3 ਘੰਟੇ ਦਾ ਇੰਤਜ਼ਾਰ ਕਰਕੇ ਪੀਏ ਕਿਉਂਕਿ ਇਹ ਜਿਹੜੇ ਪਦਾਰਥ ਨੇ ਇਹ ਕੈਫੀਨ ਹੈ ਜਿਹੜੀ ਸਰੀਰ ਲਈ ਆਇਰਨ ਨੂੰ ਵਰਤਣਾ ਮੁਸ਼ਕਲ ਬਣਾ ਦਿੰਦੀ ਹੈ। ਸੋ ਖਾਣੇ ਤੋਂ ਮਿਲਿਆ ਹੋਇਆ ਜਿਹੜਾ ਆਇਰਨ ਉਹ ਕੈਫੀਨ ਦੇ ਅਸਰ ਨਾਲ ਘੱਟ ਐਬਜ਼ੋਰਬ ਹੋਵੇਗਾ। ਸੋ ਇਹ ਦੋ ਨੁਕਤੇ ਸਨ ਜਿਹੜੇ ਵਿਟਾਮਿਨ ਸੀ ਦੀ ਐਬਜ਼ੋਰਪਸ਼ਨ ਲਈ ਵਧੀਆ ਨੇ। ਬਾਕੀ ਕੈਲਸ਼ੀਅਮ ਤੇ ਵਿਟਾਮਿਨ ਡੀ ਇਹ ਜਿਹੜਾ ਹੈਗਾ ਆਪਾਂ ਨੂੰ ਪਤਾ ਹੱਡੀਆਂ ਨੂੰ ਮਜ਼ਬੂਤ ਰੱਖਦਾ ਹੈ ਤੇ ਬੱਚੇ ਦੀਆਂ ਹੱਡੀਆਂ ਤੇ ਦੰਦਾਂ ਨੂੰ ਵੀ ਮਜ਼ਬੂਤ ਬਣਾਉਣ ਲਈ ਇਹ ਵਿਟਾਮਿਨ ਡੀ ਜ਼ਰੂਰੀ ਹੈ ਔਰ ਆਇਰਨ ਕੈਲਸ਼ੀਅਮ ਜ਼ਰੂਰੀ ਹੈ। 2-3 ਸਰਵਸ ਡੇਅਰੀ ਜਾਂ ਮਿਲਕ ਪ੍ਰੋਡਕਟਸ ਦਿਨ ਵਿੱਚ ਲੈਣ ਨਾਲ ਕੈਲਸ਼ੀਅਮ ਦੀ ਮਾਤਰਾ ਪੂਰੀ ਹੁੰਦੀ ਹੈ। ਔਰ ਇੱਕ ਸਰਵ ਦੱਸਦੇ ਹਾਂ ਕਿ ਇੱਕ ਸਰਵ ਦਾ ਮਤਲਬ ਹੈ 1 ਕੱਪ ਜਾਂ 250 ਮਿਲੀਲੀਟਰ ਦੁੱਧ ਜਾਂ 1 ਸਲਾਈਸ ਪਨੀਰ 35 ਗ੍ਰਾਮ ਪਨੀਰ ਜਾਂ 200 ਗ੍ਰਾਮ ਦਹੀਂ ਇੱਕ ਸਰਵ ਹੁੰਦਾ ਹੈ। ਸੋ ਆਪਣੀ ਪਸੰਦ ਮੁਤਾਬਕ 2-3 ਸਰਵ ਦੁੱਧ ਜਾਂ ਦੁੱਧ ਤੋਂ ਬਣੇ ਭੋਜਨ ਲੈਣੇ ਚਾਹੀਦੇ ਹਨ ਦਿਨ ਵਿੱਚ।
ਠੀਕ ਹੈ।
ਫਿਰ ਹੈਗਾ ਓਮੇਗਾ 3 ਫੈਟਸ। ਇਹ ਜਿਹੜਾ ਪੌਸ਼ਟਿਕ ਤੱਤ ਹੈਗਾ ਉਹ ਵੱਧਦੇ ਹੋਏ ਬੱਚੇ ਦੀ ਮਦਦ ਕਰਦਾ ਹੈ। ਗਰਭਕਾਲ ਦੌਰਾਨ ਜ਼ਿਆਦਾ ਓਮੇਗਾ 3 ਦੀ ਲੋੜ ਹੁੰਦੀ ਹੈ। ਇਸ ਨਾਲ ਬੱਚੇ ਦੇ ਦਿਮਾਗ ਅਤੇ ਨਾੜਾਂ ਅਤੇ ਅੱਖਾਂ ਲਈ ਵੀ ਜ਼ਰੂਰੀ ਹੁੰਦਾ ਹੈ ਓਮੇਗਾ 3 ਫੈਟਸ। ਓਮੇਗਾ 3 ਦਾ ਸਭ ਤੋਂ ਵੱਡਾ ਸੋਰਸ ਮੱਛੀ ਹੈ ਔਰ ਮੱਛੀ ਬਾਰੇ ਮੈਂ ਦੱਸ ਦੇਵਾਂ ਕਿ ਕੁਝ ਤਰ੍ਹਾਂ ਦੀ ਮੱਛੀ ਵਿੱਚ ਮਰਕਰੀ ਦਾ ਪੱਧਰ ਬਹੁਤ ਜ਼ਿਆਦਾ ਹੁੰਦਾ ਹੈ। ਸੋ ਸਹੀ ਤਰ੍ਹਾਂ ਦੀ ਮੱਛੀ ਹੀ ਦੀ ਚੋਣ ਕਰਨੀ ਚਾਹੀਦੀ ਹੈ ਔਰ ਵੈਜੀਟੇਰੀਅਨ ਨੂੰ ਨਿਰਾਸ਼ ਹੋਣ ਦੀ ਲੋੜ ਨਹੀਂ ਹੈ ਕਿਉਂਕਿ ਕੁਝ ਐਸੇ ਸ਼ਾਕਾਹਾਰੀ ਪਦਾਰਥ ਵੀ ਹਨ ਜਿਨ੍ਹਾਂ ਵਿੱਚੋਂ ਵਧੇਰੇ ਓਮੇਗਾ 3 ਹਨ ਜਿਵੇਂ ਕਿ ਅਖਰੋਟ ਜਾਂ ਵਾਲਨਟਸ। ਇਹਨਾਂ ਵਿੱਚ ਬਹੁਤ ਵੱਧ ਓਮੇਗਾ 3 ਹੈ ਔਰ ਆਊਟ ਆਫ ਆਲ ਦੀ ਅਦਰ ਨਟਸ। ਤੇ ਓਇਲ ਹੈਗਾ ਕਨੋਲਾ ਓਇਲ ਜਾਂ ਸੋਇਆਬੀਨ ਓਇਲ, ਇਸ ਵਿੱਚ ਬਾਕੀ ਓਇਲ ਨਾਲੋਂ ਕਾਫੀ ਓਮੇਗਾ 3 ਦੀ ਮਾਤਰਾ ਜ਼ਿਆਦਾ ਹੈ। ਸੋ ਜੇ ਕੁਕਿੰਗ ਵਿੱਚ ਆਪਾਂ ਕਨੋਲਾ ਓਇਲ ਪਾ ਸਕਦੇ ਹਾਂ ਤੇ ਉਹਦੇ ਵਿੱਚੋਂ ਫਿਰ ਓਮੇਗਾ 3 ਆਪਾਂ ਨੂੰ ਮਿਲ ਸਕਦੇ ਆ।
ਠੀਕ ਹੈ ਜੀ। ਠੀਕ ਹੈ, ਇਹ ਤਾਂ ਬੜਾ ਚੰਗਾ ਕੀਤਾ ਤੁਸੀਂ ਨਾਲ ਦੇ ਨਾਲ ਸ਼ਾਕਾਹਾਰੀ ਲੋਕਾਂ ਦੀ ਵੀ ਗੱਲ ਕਰ ਰਹੇ ਹੋ ਕਿਉਂਕਿ ਮਾਸਾਹਾਰੀ ਲੋਕ ਜਿਹੜੇ ਹੁੰਦੇ ਨੇ ਉਹਨਾਂ ਨੂੰ ਅਕਸਰ ਆਇਰਨ ਅਤੇ ਤੁਸੀਂ ਓਮੇਗਾ 3 ਦੀ ਵੀ ਗੱਲ ਕੀਤੀ ਹੈ, ਹਰ ਚੀਜ਼ ਮਿਲ ਜਾਂਦੀ ਹੈ। ਕੋਈ ਹੋਰ ਜ਼ਰੂਰੀ ਚੀਜ਼ ਹੈ ਜੋ ਸ਼ਾਕਾਹਾਰੀ ਔਰਤਾਂ ਨੂੰ ਜ਼ਰੂਰ ਖਾਣਾ ਚਾਹੀਦਾ ਜੀ?
ਸੋ ਬਿਲਕੁਲ, ਆਸਟ੍ਰੇਲੀਅਨ ਗਾਈਡ ਟੂ ਹੈਲਦੀ ਈਟਿੰਗ ਦੇ ਆਧਾਰ 'ਤੇ ਇਹ ਗੱਲ ਸਪੱਸ਼ਟ ਹੈ ਕਿ ਗਰਭਵਤੀ ਔਰਤ ਦੀਆਂ ਸਾਰੀਆਂ ਲੋੜਾਂ ਸ਼ਾਕਾਹਾਰੀ ਖਾਣਾ ਖਾਣ ਨਾਲ ਪੂਰੀਆਂ ਹੋ ਸਕਦੀਆਂ ਹਨ, ਬਸ ਕੁਝ ਯੋਜਨਾ ਬਣਾਉਣ ਦੀ ਲੋੜ ਪਏਗੀ। ਸੋ ਕੁਝ ਕੁ ਨੁਕਤੇ ਜਿਹੜੇ ਹੈਗੇ ਸ਼ਾਕਾਹਾਰੀ ਮਾਵਾਂ ਲਈ ਉਹ ਦੇ ਦੇਵਾਂ ਕਿ ਪਹਿਲਾਂ ਤਾਂ ਜਿਹੜੀਆਂ ਲੋੜੀਂਦੀਆਂ ਕੈਲੋਰੀਜ਼ ਨੇ ਉਹ ਪ੍ਰਾਪਤ ਕਰਨ ਵਿੱਚ ਵਾਧੂ ਭੋਜਨ ਖਾਣਾ ਪਏਗਾ ਉਹ ਪ੍ਰਾਪਤ ਕਰਨ ਲਈ। ਜੇ ਆਪਾਂ ਜੇ ਕੋਈ ਸਲਾਹ ਦਿੰਦਾ ਹੈ ਨੋਨ ਵੈਜੀਟੇਰੀਅਨ ਮੁਤਾਬਕ ਤੇ ਤੁਸੀਂ ਵੈਜੀਟੇਰੀਅਨ ਹੋ ਤਾਂ ਤੁਹਾਨੂੰ ਥੋੜਾ ਜਿਹਾ ਵੱਧ ਖਾਣਾ ਪਏਗਾ ਕਿਉਂਕਿ ਸ਼ਾਕਾਹਾਰੀ ਭੋਜਨ ਵਿੱਚ ਅਕਸਰ ਘੱਟ ਕੈਲੋਰੀਜ਼ ਹੁੰਦੀਆਂ ਹਨ। ਤੇ ਲੋੜੀਂਦਾ ਪ੍ਰੋਟੀਨ ਪ੍ਰਾਪਤ ਕਰਨ ਵਿੱਚ ਮਦਦ ਲਈ ਫਲੀਆਂ ਜਾਂ ਮਟਰ ਜਾਂ ਦਾਲਾਂ, ਟੋਫੂ ਜਾਂ ਮੇਵੇ ਖਾਣੇ ਜ਼ਰੂਰੀ ਨੇ। ਤੇ ਦੁੱਧ ਜਾਂ ਫੋਰਟੀਫਾਈਡ ਸੋਇਆ ਮਿਲਕ, ਇਹ ਵੀ ਲੋੜੀਂਦਾ ਕੈਲਸ਼ੀਅਮ ਅਤੇ ਵਿਟਾਮਿਨ ਡੀ ਦੇ ਦੇਵੇਗਾ। ਔਰ ਡਾਇਟੀਸ਼ੀਅਨ ਨੂੰ ਮਿਲ ਕੇ ਜਾਂ GP ਨੂੰ ਮਿਲ ਕੇ ਵੀ ਸਹੀ ਜਾਣਕਾਰੀ ਲੈ ਲੈਣੀ ਚਾਹੀਦੀ ਹੈ ਕਿ ਸ਼ਾਕਾਹਾਰੀ ਹੁੰਦੇ ਹੋਏ ਗਰਭਕਾਲ ਦੌਰਾਨ ਸਿਹਤਮੰਦ ਖਾਣਾ ਕਿਵੇਂ ਜਾਰੀ ਰੱਖਿਆ ਜਾ ਸਕਦਾ ਹੈ।
ਠੀਕ ਹੈ, ਠੀਕ ਹੈ। ਗਗਨ, ਸ਼ੁਰੂਆਤ ਵਿੱਚ ਤੁਸੀਂ ਗੱਲ ਕੀਤੀ ਸੀ ਕਿ ਆਮ ਤੌਰ 'ਤੇ ਗਰਭਵਤੀ ਮਹਿਲਾ 11.5 ਕਿਲੋ ਤੋਂ 16 ਕਿਲੋ ਵਜ਼ਨ ਗੇਨ ਕਰਦੀ ਹੈ ਆਪਣੇ ਗਰਭਕਾਲ ਦੌਰਾਨ। ਸੋ ਇਸ ਬਾਰੇ ਜ਼ਰਾ ਜਾਣਨ ਪਾਓ ਕਿ ਕਿੰਨੀ ਕੁ ਜਲਦੀ ਇਹ ਵਜ਼ਨ ਵਧਣਾ ਚਾਹੀਦਾ ਹੈ ਅਤੇ ਕਿਸ ਮਾਤਰਾ ਨਾਲ ਵਧਣਾ ਚਾਹੀਦਾ ਹੈ, ਅਗਰ ਨਾ ਵਧੇ ਤਾਂ ਮਤਲਬ ਕਿ ਕਿਹੜੇ ਸੰਕੇਤ ਹਨ ਕਿ ਡਾਕਟਰ ਨੂੰ ਮਿਲਣਾ ਜ਼ਰੂਰੀ ਹੈ?
ਸੋ ਆਮ ਤੌਰ 'ਤੇ ਪਹਿਲੇ 3 ਮਹੀਨਿਆਂ ਦੌਰਾਨ ਭਾਰ ਹੌਲੀ ਹੌਲੀ ਵੱਧਦਾ ਹੈ, ਲਗਭਗ 1 ਤੋਂ 3.5 ਕਿਲੋ ਭਾਰ ਆਮ ਵੱਧ ਜਾਂਦਾ ਹੈ। ਇਸ ਦੌਰਾਨ ਬੱਚਾ ਛੋਟਾ ਹੁੰਦਾ ਹੈ ਪਰ ਉਹ ਬਹੁਤ ਤੇਜ਼ੀ ਨਾਲ ਵੱਧ ਰਿਹਾ ਹੁੰਦਾ ਹੈ ਤੇ ਗਰਭ ਦੇ ਸ਼ੁਰੂ ਵਿੱਚ ਸਿਹਤਮੰਦ ਰਹਿਣਾ ਬਹੁਤ ਜ਼ਰੂਰੀ ਹੈ ਤਾਂ ਕਿ ਇਹ ਇੰਨਾ ਕੁ ਭਾਰ ਵੱਧ ਜਾਵੇ। ਤੇ ਗਰਭ ਦੇ ਬਾਕੀ ਦੇ ਸਮੇਂ ਲਈ ਭਾਰ 1 ਹਫ਼ਤੇ ਵਿੱਚ 0.5 ਕਿਲੋ ਦੇ ਕਰੀਬ ਵਧਣ ਦੀ ਉਮੀਦ ਕਰਨੀ ਚਾਹੀਦੀ ਹੈ। ਸੋ ਬਾਕੀ ਦੇ 6 ਮਹੀਨੇ 0.5 ਕਿਲੋ ਪਰ ਵੀਕ ਔਰ ਇਕਸਾਰ ਰਫਤਾਰ ਉੱਤੇ ਜਦੋਂ ਭਾਰ ਵਧਣਾ ਵੱਧਦਾ ਹੈ ਇਹ ਸਿਹਤਮੰਦ ਗਰਭ ਦਾ ਲੱਛਣ ਹੈ। ਜੇਕਰ ਭਾਰ ਇੱਕ ਹਫ਼ਤੇ ਵਿੱਚ ਅੱਧਾ ਕਿਲੋ ਤੋਂ ਜ਼ਿਆਦਾ ਨਹੀਂ ਵੱਧ ਰਿਹਾ ਜਾਂ ਅੱਧਾ ਕਿਲੋ ਤੋਂ ਬਹੁਤ ਜ਼ਿਆਦਾ ਵੱਧ ਰਿਹਾ ਹੈ ਤਾਂ ਉਸ ਸਥਿਤੀ ਵਿੱਚ ਗਰਭਵਤੀ ਔਰਤ ਨੂੰ GP ਜਾਂ ਮਿਡਵਾਈਫ ਨਾਲ ਗੱਲ ਕਰ ਲੈਣੀ ਚਾਹੀਦੀ ਹੈ।
ਠੀਕ ਹੈ, ਠੀਕ ਹੈ। ਤੁਸੀਂ ਬਹੁਤ ਸਾਰੇ ਖਾਣਿਆਂ ਦਾ ਜ਼ਿਕਰ ਕੀਤਾ ਹੈ ਜੋ ਖਾਣੇ ਜ਼ਰੂਰੀ ਹਨ, ਕੋਈ ਇਹੋ ਜਿਹੇ ਖਾਣੇ ਹਨ ਜਿਨ੍ਹਾਂ ਤੋਂ ਪਰਹੇਜ਼ ਵੀ ਕਰਨਾ ਚਾਹੀਦਾ ਹੈ?
ਬਿਲਕੁਲ ਜੀ, ਸੋ ਐਟਲੀਸਟ ਦੋ ਤਾਂ ਹੈ ਨੇ ਜਿਨ੍ਹਾਂ ਤੋਂ ਥੋੜ੍ਹਾ ਪਰਹੇਜ਼ ਜ਼ਰੂਰੀ ਹੈ। ਇੱਕ ਹੈਗੀ ਕੈਫੀਨ, ਸੋ ਕੈਫੀਨ ਦੀ ਜਿਹੜੀ ਮਾਤਰਾ ਹੈ ਉਹ ਥੋੜ੍ਹੀ ਜਿਹੀ ਘੱਟ ਮਾਤਰਾ ਵਿੱਚ ਰੱਖਣਾ ਪਏਗਾ ਗਰਭਕਾਲ ਦੌਰਾਨ। 200 ਮਿਲੀਗ੍ਰਾਮ ਤੋਂ ਘੱਟ ਕੈਫੀਨ ਰੱਖਣੀ ਚਾਹੀਦੀ ਹੈ, ਇਹ ਰਿਸਰਚ ਕਹਿੰਦੀ ਹੈ। ਇਹ ਇੱਕ ਜਾਂ 250 ਮਿਲੀਲੀਟਰ ਕੌਫੀ ਦੇ ਕੱਪ ਜਿੰਨੀ ਕੈਫੀਨ ਹੁੰਦੀ ਹੈ, ਡਿਪੈਂਡਿੰਗ ਅਪੋਨ ਦ ਸਟਰੈਂਥ, ਕਿਉਂਕਿ ਕੈਫੀਨ ਜਿਹੜਾ ਹੁੰਦਾ ਹੈ ਉਹ ਪਲੇਸੈਂਟਾ ਵਿੱਚੋਂ ਲੰਘ ਕੇ ਬੱਚੇ ਦੇ ਖੂਨ ਵਿੱਚ ਚਲੀ ਜਾਂਦੀ ਹੈ ਅਤੇ ਬੱਚੇ ਦੇ ਸਰੀਰ ਜਿਹੜਾ ਬੱਚੇ ਦਾ ਸਰੀਰ ਹੁੰਦਾ ਇਹ ਇੰਨਾ ਵਿਕਸਿਤ ਨਹੀਂ ਹੁੰਦਾ ਕਿ ਉਹ ਚੰਗੀ ਤਰ੍ਹਾਂ ਇਸਨੂੰ ਪਚਾ ਸਕੇ ਜਾਂ ਇਸਨੂੰ ਬਾਹਰ ਕੱਢ ਸਕੇ। ਸੋ ਇੰਨੀ ਕੁ ਮਾਤਰਾ ਹੀ ਜਾਇਜ਼ ਹੈ। ਔਰ ਇਹ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਕੋਕ ਜਾਂ ਐਨਰਜੀ ਡਰਿੰਕਸ ਜਾਂ ਚੋਕਲੇਟ ਇਹਨਾਂ ਵਿੱਚ ਵੀ ਕੈਫੀਨ ਹੁੰਦੀ ਹੈ, ਭਾਵੇਂ ਥੋੜ੍ਹੀ ਘੱਟ ਹੁੰਦੀ ਹੈ। ਸੋ ਲੇਬਲ ਪੜ੍ਹੋ ਅਤੇ ਇਹ ਉਹੀ ਪ੍ਰੋਡਕਟ ਚੁਣਨੇ ਚਾਹੀਦੇ ਹਨ ਜਿਹਨਾਂ ਵਿੱਚ ਸਭ ਤੋਂ ਘੱਟ ਕੈਫੀਨ ਹੋਵੇ। ਔਰ ਦੂਸਰਾ ਜਿਹੜਾ ਅਜਿਹਾ ਖਾਣਾ ਹੈ ਜਿਹੜਾ ਨਹੀਂ ਖਾਣਾ ਚਾਹੀਦਾ ਔਰ ਪੀਣਾ ਚਾਹੀਦਾ, ਐਂਡ ਦੈਟ ਇਜ਼ ਅਲਕੋਹਲ ਜਾਂ ਸ਼ਰਾਬ। ਸੋ ਅਲਕੋਹਲ ਗਰਭ ਵਿੱਚ ਵੱਧਦੇ ਬੱਚੇ ਦੇ ਦਿਮਾਗ ਨੂੰ ਨੁਕਸਾਨ ਪਹੁੰਚਾਉਂਦੀ ਹੈ। ਸੋ ਸਭ ਤੋਂ ਸੁਰੱਖਿਅਤ ਫੈਸਲਾ ਤਾਂ ਇਹੀ ਹੈ ਕਿ ਗਰਭਵਤੀ ਔਰਤ ਸ਼ਰਾਬ ਬਿਲਕੁਲ ਨਾ ਪੀਏ, ਬਲਕਿ ਰਿਸਰਚ ਇੱਥੋਂ ਤੱਕ ਸਾਬਤ ਕਰਦੀ ਹੈ ਕਿ ਗਰਭ ਧਾਰਨ ਕਰਨ ਤੋਂ ਪਹਿਲਾਂ ਹੀ ਸ਼ਰਾਬ ਛੱਡ ਦੇਣ ਵਿੱਚ ਹੀ ਭਲਾਈ ਹੈ।
ਚਲੋ ਜੀ, ਬੜੇ ਸਾਰੇ ਨੁਕਤਿਆਂ ਤੇ ਤੁਸੀਂ ਅੱਜ ਚਾਨਣ ਪਾਇਆ ਹੈ, ਮੈਂ ਵੀ ਬਹੁਤ ਕੁਝ ਸਿੱਖਿਆ ਹੈ ਗਗਨ, ਖਾਸ ਕਰ ਜਿਸ ਤਰ੍ਹਾਂ ਤੁਸੀਂ ਕੌਫੀ ਚਾਹ ਦੀ ਗੱਲ ਕੀਤੀ ਹੈ ਕਿ ਅਗਰ ਖਾਣੇ ਤੋਂ ਬਾਅਦ ਇਕਦਮ ਪੀਤੀ ਜਾਵੇ ਤਾਂ ਖਾਣੇ ਦੇ ਜਿਹੜੇ ਪੌਸ਼ਟਿਕ ਤੱਤ ਹੁੰਦੇ ਨੇ ਉਹ ਅਬਜ਼ੋਰਬ ਨਹੀਂ ਹੁੰਦੇ ਸਹੀ ਤਰ੍ਹਾਂ। ਬੜੀਆਂ ਚੀਜ਼ਾਂ ਤੁਸੀਂ ਦੱਸੀਆਂ ਹਨ, ਮੇਰੇ ਖਿਆਲ ਹੈ ਤੇ ਜਨਰਲ ਸਿਹਤ ਵਾਸਤੇ ਵੀ ਜ਼ਰੂਰੀ ਹੈ, ਹੈ ਨਾ, ਨਾ ਸਿਰਫ ਗਰਭਵਤੀ ਮਹਿਲਾ ਵਾਸਤੇ।
ਬਿਲਕੁਲ ਜੀ, ਸੋ ਔਰ ਇਹ ਸਾਰੀ ਜਾਣਕਾਰੀ ਜਨਰਲ ਸੀ ਔਰ ਕੁਝ ਕੁ ਸਥਿਤੀਆਂ ਮੈਂ ਦੱਸ ਦੇਵਾਂ ਜਿਸ ਵਿੱਚ GP ਜਾਂ ਡਾਇਟੀਸ਼ੀਅਨ ਨੂੰ ਮਿਲਣਾ ਜ਼ਰੂਰੀ ਹੋ ਸਕਦਾ ਹੈ। ਉਹ ਹੈਗੀਆਂ ਕਿ ਜੇ ਗਰਭਵਤੀ ਔਰਤ ਦੀ ਉਮਰ 18 ਸਾਲ ਤੋਂ ਘੱਟ ਹੈ, ਜੇ ਗਰਭਵਤੀ ਹੋਣ ਤੋਂ ਪਹਿਲਾਂ ਭਾਰ ਆਮ ਨਾਲੋਂ ਘੱਟ ਜਾਂ ਵੱਧ ਸੀ, ਜੇ ਅਕਸਰ ਔਰਤ ਭਾਰ ਘਟਾਉਣ ਲਈ ਘੱਟ ਖਾਂਦੀ ਹੈ, ਔਰ ਜੇ ਗਰਭ ਵਿੱਚ 2 ਜਾਂ 3 ਬੱਚੇ ਹਨ, ਜੇ ਦਿਲ ਕੱਚਾ ਹੋਣ ਜਾਂ ਉਲਟੀਆਂ ਆਉਣ ਕਰਕੇ ਖਾਣ ਪੀਣ ਵਿੱਚ ਮੁਸ਼ਕਿਲ ਹੋ ਰਹੀ ਹੋਵੇ, ਜਾਂ ਜੇ ਔਰਤ ਸ਼ੁੱਧ ਸ਼ਾਕਾਹਾਰੀ ਹੋਵੇ ਤੇ ਆਇਰਨ ਜਾਂ ਪ੍ਰੋਟੀਨ ਇਨਟੇਕ ਸਹੀ ਮਾਤਰਾ ਵਿੱਚ ਲੈਣ ਬਾਰੇ ਚਿੰਤਤ ਹੋਵੇ, ਜੇ ਭਾਰ ਬਹੁਤ ਘੱਟ ਜਾਂ ਬਹੁਤ ਜ਼ਿਆਦਾ ਵੱਧ ਰਿਹਾ ਹੋਵੇ ਤਾਂ ਵੀ GP ਜਾਂ ਡਾਇਟੀਸ਼ੀਅਨ ਨੂੰ ਮਿਲ ਕੇ ਸਹੀ ਸਲਾਹ ਲੈ ਲੈਣੀ ਚਾਹੀਦੀ ਹੈ। ਔਰ ਹਰ ਰੋਜ਼ 2 ਸਰਵਿੰਗ ਤੋਂ ਘੱਟ ਦੁੱਧ ਜਾਂ ਦੁੱਧ ਤੋਂ ਬਣੀਆਂ ਚੀਜ਼ਾਂ ਜੇ ਔਰਤਾਂ ਨਹੀਂ ਲੈ ਪਾ ਰਹੀ ਤਾਂ ਉਸ ਸਥਿਤੀ ਵਿੱਚ ਵੀ ਡਾਇਟੀਸ਼ੀਅਨ ਜਾਂ GP ਨਾਲ ਮਿਲ ਕੇ ਸਲਾਹ ਲੈਣੀ ਚਾਹੀਦੀ ਆ। ਔਰ ਜੇ ਕੋਈ ਇਹੋ ਜਿਹੀ ਸਮੱਸਿਆ ਹੈ ਜਿਸ ਲਈ ਖਾਸ ਖੁਰਾਕ ਦੀ ਲੋੜ ਹੋਵੇ, ਜਿਵੇਂ ਕਿ ਭੋਜਨ ਤੋਂ ਐਲਰਜੀ ਜਾਂ ਡਾਇਬੀਟੀਜ਼ ਜਾਂ ਹਜ਼ਮ ਕਰਨ ਵਿੱਚ ਸਮੱਸਿਆ ਜਾਂ ਸੀਲੀਅਕ ਡਿਜ਼ੀਜ਼, ਇਹਨਾਂ ਸਮੱਸਿਆਵਾਂ ਦੇ ਹੁੰਦੇ ਗਰਭਵਤੀ ਔਰਤ ਨੂੰ ਖਾਸ ਨੁਕਤਿਆਂ ਦੀ ਲੋੜ ਪੈ ਸਕਦੀ ਹੈ। ਤੇ ਜੇ 2 ਸਾਲਾਂ ਤੋਂ ਦੇ ਅੰਦਰ ਅੰਦਰ ਦੁਬਾਰਾ ਗਰਭ ਧਾਰਨ ਕੀਤਾ ਹੋਵੇ, ਇਸ ਸਥਿਤੀ ਵਿੱਚ ਵੀ GP ਜਾਂ ਡਾਇਟੀਸ਼ੀਅਨ ਨੂੰ ਮਿਲ ਲੈਣਾ ਚਾਹੀਦਾ ਹੈ।
ਠੀਕ ਹੈ।
ਸੋ ਜੇ ਕਿ ਜੇ ਇਹਨਾਂ ਸਾਰੇ ਜਾਣਕਾਰੀ ਵਿੱਚ ਤੁਹਾਨੂੰ ਆਪਣੀ ਭਾਸ਼ਾ ਵਿੱਚ ਇਸ ਵਿਸ਼ੇ ਤੇ ਵਧੇਰੇ ਜਾਣਕਾਰੀ ਲੈਣੀ ਹੋਵੇ ਤਾਂ ਤੁਸੀਂ ਸਾਡੀ ਵੈਬਸਾਈਟ www.mcwh.com.au ਤੇ ਜਾ ਕੇ ਤੁਸੀਂ ਆਪਣੀ ਰਿਕੁਐਸਟ ਭਰ ਦਿਓ ਜਾਂ ਸਾਨੂੰ ਕੰਟੈਕਟ ਕਰ ਸਕਦੇ ਹੋ। ਨੰਬਰ ਹੈ 1-800-656-421 ਔਰ 0394180999।
ਗਗਨ ਜੀ, ਮੈਂ ਤਹਿ ਦਿਲੋਂ ਤੁਹਾਡਾ ਸ਼ੁਕਰੀਆ ਕਰਨਾ ਚਾਹਾਂਗੀ। ਹਰ ਵਾਰ ਤੁਸੀਂ ਬੜੀ ਨਵੀਂ ਨਵੇਕਲੀਆਂ ਗੱਲਾਂ ਦੱਸਦੇ ਹੋ ਜੋ ਮੈਨੂੰ ਲੱਗਦਾ ਹੈ ਸਾਰੇ ਹੀ ਸਰੋਤਿਆਂ ਵਾਸਤੇ ਲਾਹੇਵੰਦ ਹੋਣਗੀਆਂ, ਖਾਸ ਕਰ ਉਹਨਾਂ ਵਾਸਤੇ ਜੋ ਆਪਣਾ ਪਰਿਵਾਰ ਵਧਾਉਣ ਬਾਰੇ ਇਸ ਵੇਲੇ ਸੋਚ ਰਹੇ ਹਨ, ਤਿਆਰੀ ਕਰ ਰਹੇ ਹਨ, ਅਤੇ ਖਾਸ ਕਰ ਜੋ ਅੱਜ ਤੁਸੀਂ ਗੱਲਬਾਤ ਕੀਤੀ ਹੈ ਗਰਭਕਾਲ ਦੌਰਾਨ ਉਹ ਬਹੁਤ ਲਾਹੇਵੰਦ ਹੋਵੇਗੀ ਜੀ। ਬਹੁਤ ਬਹੁਤ ਮਿਹਰਬਾਨੀ, ਅਤੇ ਅਗਲੀ ਮੁਲਾਕਾਤ ਤੀਕਰ ਤੁਹਾਡੇ ਤੋਂ ਲਵਾਂਗੀ ਹੁਣ ਇਜਾਜ਼ਤ।
ਬਿਲਕੁਲ, ਬਹੁਤ ਬਹੁਤ ਧੰਨਵਾਦ ਜੀ। ਔਰ ਮੈਂ ਵੀ ਆਸ ਕਰਦੀ ਹਾਂ ਮਨਪ੍ਰੀਤ ਜੀ ਕਿ ਇਹ ਜਾਣਕਾਰੀ ਵੀ ਗਰਭਵਤੀ ਔਰਤਾਂ ਔਰ ਉਹਨਾਂ ਦੇ ਪਰਿਵਾਰਾਂ ਜਾਂ ਦੋਸਤਾਂ ਮਿੱਤਰਾਂ ਦੀ ਮਦਦ ਕਰੇਗੀ ਜਿਹੜੇ ਉਹਨਾਂ ਦੀ ਦੇਖਭਾਲ ਕਰਦੇ ਹਨ।
SBS ਪੰਜਾਬੀ ਪ੍ਰੋਗਰਾਮ ਦੀ ਪੇਸ਼ਕਾਰੀ ਸੁਣਨ ਲਈ ਬਹੁਤ ਬਹੁਤ ਧੰਨਵਾਦ। ਤੁਸੀਂ ਸਾਡਾ ਪੂਰਾ ਪ੍ਰੋਗਰਾਮ ਸੋਮਵਾਰ ਤੋਂ ਸ਼ੁੱਕਰਵਾਰ ਰੋਜ਼ਾਨਾ ਰਾਤੀ 9 ਵਜੇ ਤੋਂ 10 ਵਜੇ ਤੀਕਰ ਲਾਈਵ ਸੁਣ ਸਕਦੇ ਹੋ। ਨਹੀਂ ਤਾਂ ਤੁਸੀਂ ਆਪਣੀ ਸਹੂਲਤ ਅਨੁਸਾਰ ਸਾਡਾ ਪੂਰਾ ਪ੍ਰੋਗਰਾਮ ਜਾਂ ਪੋਡਕਾਸਟ ਸਾਡੀ ਵੈਬਸਾਈਟ ਦੁਆਰਾ ਜਾਂ ਫਿਰ SBS ਰੇਡੀਓ ਐਪ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ www.sbs.com.au/punjabi ਤੇ ਜਾਓ।